ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ SBS ਦੇ ਨਿਊਜ਼ ਡੈਸਕ ਤੋਂ। ਅੱਜ ਦੀਆਂ ਮੁੱਖ ਖਬਰਾਂ। COVID-19 ਕਾਰਨ ਅਲੱਗ ਥਲੱਗ ਹੋਣ ਵਾਲੇ ਲੋਕਾਂ ਲਈ ਮਿਲਣ ਵਾਲੇ ਭੁਗਤਾਨ ਨੂੰ ਮੁੜ ਤੋਂ ਜਾਰੀ ਕਰਨ ਤੋਂ ਇਨਕਾਰੀ ਹਨ ਪ੍ਰਧਾਨ ਮੰਤਰੀ। ਸ੍ਰੀਲੰਕਾ ਦੀ ਸੰਸਦ ਵਿੱਚ ਨਵੇਂ ਰਾਸ਼ਟਰਪਤੀ ਦੀ ਚੋਣ ਪ੍ਰਕਿਰਿਆ ਹੋਵੇਗੀ ਕੱਲ੍ਹ ਤੋਂ ਸ਼ੁਰੂ। ਅਤੇ ਖੇਡਾਂ ਵਿੱਚ ਇੱਕ ਰੋਜ਼ਾ ਮੈਚਾਂ ਦੀ ਲੜੀ ਵਿੱਚ ਇੰਗਲੈਂਡ ਨੇ ਭਾਰਤੀ ਕ੍ਰਿਕਟ ਟੀਮ ਨੂੰ 100 ਦੌੜਾਂ ਦੇ ਨਾਲ ਦੇ ਦਿੱਤੀ ਹੈ ਮਾਤ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਫੈਡਰਲ ਸਰਕਾਰ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ COVID-19 ਦੀ ਲਾਗ ਨਾਲ ਪੀੜਤ ਕਾਮਿਆਂ ਨੂੰ 7 ਦਿਨਾਂ ਲਈ ਅਲੱਗ ਥਲੱਗ ਰੱਖਣ ਲਈ $750 ਵਾਲੀ ਰਾਸ਼ੀ ਨੂੰ ਮੁੜ ਤੋਂ ਸਥਾਪਿਤ ਕਰੇ। ਅਗਲੇ ਸੋਮਵਾਰ 18 ਜੁਲਾਈ ਨੂੰ ਹੋਣ ਵਾਲੀ ਨੈਸ਼ਨਲ ਕੈਬਨਿਟ ਵਾਲੀ ਮੀਟਿੰਗ ਤੋਂ ਪਹਿਲਾਂ ਨਿਊ ਸਾਊਥ ਵੇਲਜ਼ ਅਤੇ ਤਸਮਾਨੀਆ ਦੇ ਪ੍ਰੀਮੀਅਰਾਂ ਨੇ ਇਸ ਭੁਗਤਾਨ ਨੂੰ ਉਹਨਾਂ ਕਾਮਿਆਂ ਵਾਸਤੇ ਮੁੜ ਤੋਂ ਸ਼ੁਰੂ ਕਰਨ ਦੀ ਮੰਗ ਕੀਤੀ ਹੈ ਜਿਨ੍ਹਾਂ ਕੋਲ ਬਿਮਾਰੀ ਦੀ ਛੁੱਟੀ ਨਹੀਂ ਹੈ। ਅਤੇ ਫੈਡਰਲ ਸਰਕਾਰ ਦੇ ਦੋ ਬੈਕ ਬੈਂਚਰਾਂ ਮਾਈਕ ਫਰੀਲੈਂਡਰ ਅਤੇ ਮਿਸ਼ੇਲ ਅਨੰਦਾ ਰਾਜਾ ਨੇ ਵੀ COVID-19 ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਇਸ ਭੁਗਤਾਨ ਨੂੰ ਮੁੜ ਤੋਂ ਸਥਾਪਿਤ ਕਰਨ ਦੀ ਅਪੀਲ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਬਹੁਤ ਸਾਰੇ ਅਦਾਰੇ ਪਹਿਲਾਂ ਹੀ COVID-19 ਨਾਲ ਪੀੜਤ ਕਾਮਿਆਂ ਨੂੰ ਪੇਡ ਲੀਵ ਦੀ ਪੇਸ਼ਕਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਤਾਂ ਸਿਰਫ਼ ਪਿਛਲੀ ਫੈਡਰਲ ਸਰਕਾਰ ਵੱਲੋਂ ਤੈਅ ਕੀਤੀ ਉਸ ਨੀਤੀ ਦੀ ਹੀ ਪਾਲਣਾ ਕਰ ਰਹੇ ਹਨ ਜਿਸ ਵਿੱਚ ਇਹ ਭੁਗਤਾਨ 30 ਜੂਨ ਤੱਕ ਦੇਣੇ ਨਿਯਤ ਕੀਤੇ ਹੋਏ ਸਨ।
What's happening over a period of time is that the economy and the way that we work is adjusting to the circumstances which are there. These payments were put in place by the former government with an end date. That was a decision that they made at that time.
ਫੈਡਰਲ ਖਜ਼ਾਨਚੀ ਦਾ ਕਹਿਣਾ ਹੈ ਕਿ ਵਿਸ਼ਵ ਦੀ ਆਰਥਿਕ ਸਥਿਤੀ ਇੱਕ ਮੁਸ਼ਕਲ ਅਤੇ ਸੰਭਾਵਿਤ ਖਤਰੇ ਵਾਲੇ ਪੜਾਅ ਵਿੱਚ ਦਾਖਲ ਹੋਣ ਜਾ ਰਹੀ ਹੈ। ਜਿਮ ਚਾਮਰਸ ਇਸ ਸਮੇਂ ਇੰਡੋਨੇਸ਼ੀਆ ਵਿੱਚ G20 ਦੇਸ਼ਾਂ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਵਾਲੇ ਸੰਮੇਲਨ ਵਿੱਚ ਹਿੱਸਾ ਲੈ ਰਹੇ ਹਨ। ਉਹਨਾਂ ਨੇ ਮੀਟਿੰਗ ਦੌਰਾਨ ਦੱਸਿਆ ਕਿ ਯੂਕਰੇਨ ਅਤੇ ਰੂਸ ਵਿਚਲਾ ਯੁੱਧ COVID-19 ਕਾਰਨ ਪੈਦਾ ਹੋਈਆਂ ਆਰਥਿਕ ਰੁਕਾਵਟਾਂ ਨੂੰ ਹੋਰ ਵੀ ਲੰਬਾ ਕਰ ਰਿਹਾ ਹੈ ਅਤੇ ਉਹਨਾਂ ਦੇ ਇਸ ਯੂਕਰੇਨ ਜੰਗ ਵਾਲੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਈ ਹੈ ਉਹਨਾਂ ਦੇ ਇੰਡੋਨੇਸ਼ੀਆ ਵਿਚਲੇ ਹਮਰੁਤਬਾ ਸ਼੍ਰੀ ਮੁਲਾਇਨੀ ਇੰਦਰਾਵਤੀ ਨੇ ਵੀ।
We are all facing a very difficult situation to manage as a finance ministers as well as central bank governor. We are witnessing an alarming increase in risk to food security as the impact of the war in Ukraine and sanctions as well as export restriction which are exacerbating the effect of the COVID-19 pandemic.
GST ਧੋਖਾਧੜੀ ਉੱਤੇ ਨਕੇਲ ਕੱਸਣ ਲਈ ਪੁਲਿਸ ਵੱਲੋਂ ਇੱਕ ਦੇਸ਼ਵਿਆਪੀ ਆਪਰੇਸ਼ਨ ਤਹਿਤ ਹੁਣ ਹੋਰ ਵਧੇਰੇ ਛਾਪੇ ਮਾਰੇ ਜਾ ਰਹੇ ਹਨ। ਇਸ ਹਫ਼ਤੇ ਸਿਡਨੀ ਦੇ 5 ਵਿਅਕਤੀਆਂ ਨੂੰ ਸਰਚ ਵਾਰੰਟ ਜਾਰੀ ਕੀਤੇ ਗਏ ਹਨ। ਪਿਛਲੇ ਮਹੀਨੇ ਵੀ ਹਰ ਸੂਬੇ ਵਿੱਚ ਕਾਰਵਾਈ ਕਰਦੇ ਹੋਏ 19 ਵਿਅਕਤੀਆਂ ਖਿਲਾਫ਼ ਕਾਰਵਾਈ ਕੀਤੀ ਗਈ ਸੀ। ਆਸਟ੍ਰੇਲੀਅਨ ਟੈਕਸ ਆਫਿਸ ਦਾ ਕਹਿਣਾ ਹੈ ਕਿ ਉਹ GST ਧੋਖਾਧੜੀ ਕਰਨ ਵਾਲੇ 40,000 ਸ਼ੱਕੀ ਲੋਕਾਂ ਉੱਤੇ ਜਾਂਚ ਕਰ ਰਹੇ ਹਨ ਅਤੇ ਉਹਨਾਂ ਦਾ ਨਿਸ਼ਾਨਾ ਖਾਸ ਕਰਕੇ ਉਹ ਲੋਕ ਹਨ ਜੋ ਕਿ GST ਦਾ ਰਿਫੰਡ ਲੈਣ ਲਈ ਝੂਠੇ ਅਤੇ ਜਾਲੀ ਕਾਰੋਬਾਰਾਂ ਨੂੰ ਖੜ੍ਹਾ ਕਰਦੇ ਹਨ। ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਮੌਜੂਦਾ ਕੀਤੀ ਕਾਰਵਾਈ ਦੌਰਾਨ $1 ਬਿਲੀਅਨ ਦੇ ਧੋਖਾਧੜੀ ਵਾਲੇ GST ਰਿਫੰਡਸ ਨੂੰ ਰੋਕਿਆ ਜਾ ਸਕਿਆ ਹੈ। ਟੈਕਸ ਆਫਿਸ ਨੇ ਇਹ ਵੀ ਕਿਹਾ ਹੈ ਕਿ ਇਹਨਾਂ ਧੋਖਿਆਂ ਨੂੰ ਰੋਕਣ ਲਈ ਉਹ MyGov ਵਾਲੀ ਪਛਾਣ ਨੂੰ ਵੇਚੇ ਅਤੇ ਖਰੀਦੇ ਜਾਣ ਵਾਲੇ ਧੋਖਿਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਰਹੇ ਹਨ। ਕੋਈ ਵੀ ਅਜਿਹਾ ਵਿਅਕਤੀ ਜੋ ਇਹ ਸੋਚਦਾ ਹੈ ਕਿ ਉਸ ਦੀ ਪਛਾਣ ਨਾਲ ਧੋਖਾ ਹੋਇਆ ਹੈ ਉਹ ਮਦਦ ਲਈ 1800-467-033 ਉੱਤੇ ਫੋਨ ਕਰ ਸਕਦਾ ਹੈ। ਮੈਲਬਰਨ ਦੇ ਉੱਤਰ ਪੱਛਮ ਵਿੱਚ ਰਸਾਇਣ ਪਦਾਰਥ ਲੈ ਕੇ ਜਾ ਰਹੇ ਇੱਕ ਟਰੱਕ ਦੇ ਪਲਟ ਜਾਣ ਕਾਰਨ ਉੱਥੋਂ ਦੇ ਵਸਨੀਕਾਂ ਲਈ ਇੱਕ ਸੁਰੱਖਿਆ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਇਹ ਹਾਦਸਾ ਅੱਜ ਤੜਕੇ ਵਾਪਰਿਆ ਹੈ। ਵੈਸਟਰਨ ਰਿੰਗ ਰੋਡ 'ਤੇ ਪਲਟੇ ਇਸ ਟਰੱਕ ਨੇ 40 ਟਨ ਵਜ਼ਨੀ ਫੰਗੀਸਾਈਡ ਤਾਲਾਮਾਰੀਨ ਦੇ ਕਿਨਾਰੇ ਵਾਲੇ ਫ੍ਰੀ ਵੇ ਉੱਤੇ ਖਿਲਾਰ ਦਿੱਤਾ ਹੈ। ਅਧਿਕਾਰੀਆਂ ਨੇ ਡਰਾਈਵਰ ਨੂੰ ਮਲਬੇ ਵਿੱਚੋਂ ਬਾਹਰ ਕੱਢ ਲਿਆ ਹੈ, ਪਰ ਅਜੇ ਵੀ ਇਸ ਪਏ ਹੋਏ ਖਿਲਾਰੇ ਨੂੰ ਸਾਫ਼ ਕੀਤਾ ਜਾ ਰਿਹਾ ਹੈ ਅਤੇ ਆਸ ਪਾਸ ਦੇ ਉਪਨਗਰਾਂ ਵਿੱਚ ਰਹਿਣ ਵਾਲੇ ਵਸਨੀਕਾਂ ਨੂੰ ਖਤਰਨਾਕ ਧੂੰਏ ਭਰੀ ਹਵਾ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਫਾਇਰ ਐਂਡ ਰੈਸਕਿਊ ਵਿਕਟੋਰੀਆ ਦੇ ਕ੍ਰੇਗ ਬਰਾਊਨਲੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਾਰੇ ਫੰਗੀਸਾਈਡ ਨੂੰ ਸਾਫ਼ ਕਰਦੇ ਹੋਏ ਸੀਲਬੰਦ ਡੱਬਿਆਂ ਵਿੱਚ ਪਾਇਆ ਜਾ ਰਿਹਾ ਹੈ।
The truck has rolled over and the product is spilled across the embankment. So there's a lot of product spread a considerable distance across that area. So it's a big cleanup.
Sri Lanka di sansad de speaker ne keha hai ke rashtrapati walon ditte gaye istifa to baad kal shaniwar nu sansad di pehli baithak karwai jayegi. Meeting vich nave rashtrapati di chon prakriya shuru ho javegi. ਅਤੇ ਇਸ ਦੇ 7 ਦਿਨਾਂ ਦੇ ਅੰਦਰ ਅੰਦਰ ਮੁਕੰਮਲ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਪਿਛਲੇ 20 ਸਾਲਾਂ ਤੋਂ ਸ਼੍ਰੀ ਲੰਕਾ 'ਤੇ ਸ਼ਾਸਨ ਕਰਨ ਵਾਲੇ ਗੋਟਬਾਇਆ ਰਾਜਾਪਾਕਸੇ ਅਤੇ ਉਹਨਾਂ ਦੇ ਪਰਿਵਾਰ ਦੇ ਖਿਲਾਫ਼ ਕੀਤੇ ਮਹੀਨਿਆਂਬੱਧੀ ਪ੍ਰਦਰਸ਼ਨ ਤੋਂ ਬਾਅਦ ਇਹਨਾਂ ਨੇ ਇੱਕ ਈਮੇਲ ਰਾਹੀਂ ਆਪਣਾ ਅਸਤੀਫਾ ਦੇ ਦਿੱਤਾ ਹੈ ਅਤੇ ਸ਼੍ਰੀ ਰਾਜਾਪਾਕਸੇ ਸਿੰਗਾਪੁਰ ਭੱਜ ਗਏ ਹਨ। ਸ਼੍ਰੀ ਲੰਕਾ ਦੇ ਸਭ ਤੋਂ ਵੱਡੇ ਸ਼ਹਿਰ ਕੋਲੰਬੋ ਵਿੱਚ ਵਸਨੀਕਾਂ ਨੇ ਇਸ ਅਸਤੀਫੇ ਦਾ ਜਸ਼ਨ ਆਤਿਸ਼ਬਾਜ਼ੀ, ਡਾਂਸ ਅਤੇ ਨਾਅਰੇ ਲਗਾ ਕੇ ਮਨਾਇਆ। ਸ਼੍ਰੀ ਰਾਜਾਪਾਕਸੇ ਦੀ ਇੱਕ ਵਿਰੋਧੀ ਡਮੀਥਾ ਅਮੀਰਾਥੇ ਦਾ ਕਹਿਣਾ ਹੈ ਕਿ ਇਹ ਅਸਤੀਫਾ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੀਆਂ ਬੇਅੰਤ ਕੋਸ਼ਿਸ਼ਾਂ ਦਾ ਨਤੀਜਾ ਹੈ।
That much we were struggling and they were hitting us, they were hitting from the tear gas, they were shooting us. There are so many people who are in the hospitals, people were dying. Still, people never give up.
Desh videsh diyan khabran to baad, hun pesh karde haan ji, khed samachar. Ate aaj chaati maarange cricket de maidan wal. ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਦੂਜੇ ਇੱਕ ਰੋਜ਼ਾ ਮੈਚ ਵਿੱਚ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49 ਓਵਰਾਂ ਵਿੱਚ 246 ਦੌੜਾਂ ਬਣਾਈਆਂ ਸਨ ਅਤੇ ਇਸ ਦੇ ਜਵਾਬ ਵਿੱਚ ਭਾਰਤੀ ਟੀਮ ਨੇ ਸਿਰਫ 146 ਦੌੜਾਂ ਹੀ ਬਣਾਈਆਂ ਅਤੇ ਉਹਨਾਂ ਦੀ ਟੀਮ 38.5 ਓਵਰਾਂ ਵਿੱਚ ਹੀ ਸਿਮਟ ਗਈ ਸੀ। ਇੰਗਲੈਂਡ ਵੱਲੋਂ ਮੋਇਨ ਅਲੀ ਨੇ ਸਭ ਤੋਂ ਵੱਧ 47 ਦੌੜਾਂ ਬਣਾਈਆਂ। ਭਾਰਤ ਤਰਫੋਂ ਯੁਜਵਿੰਦਰ ਚਾਹਲ ਨੇ 47 ਦੌੜਾਂ ਦੇ ਕੇ 4 ਖਿਡਾਰੀ ਆਊਟ ਕੀਤੇ ਅਤੇ ਹਾਰਦਿਕ ਪੰਡਿਆ ਅਤੇ ਜਸਪ੍ਰੀਤ ਬੁਮਰਾਹ ਨੇ 2-2 ਖਿਡਾਰੀ ਆਊਟ ਕੀਤੇ ਸਨ। ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਟੌਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਲਿਆ ਸੀ। ਭਾਰਤੀ ਟੀਮ ਨੇ ਇੱਕ ਬਦਲਾਅ ਕਰਦਿਆਂ ਸ਼੍ਰੇਯਸ ਅਈਅਰ ਦੀ ਥਾਂ 'ਤੇ ਟੀਮ ਵਿੱਚ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ ਸ਼ਾਮਲ ਕਰ ਲਿਆ ਸੀ। ਇਹ 3 ਮੈਚਾਂ ਵਾਲੀ ਲੜੀ ਹੁਣ 1-1 ਦੀ ਬਰਾਬਰੀ ਉੱਤੇ ਆਖੜੀ ਹੋਈ ਹੈ। ਹੁਣ ਇੱਕ ਨਜ਼ਰ ਮਾਰਦੇ ਹਾਂ ਜੀ ਮੁਦਰਾ ਸਫੀਤੀ ਦੀਆਂ ਦਰਾਂ ਉੱਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 67.25 ਸੈਂਟਸ ਦੇ ਬਰਾਬਰ, ਭਾਰਤ ਦੇ 53.71 ਅਤੇ ਪਾਕਿਸਤਾਨ ਦੇ 140.22 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਤੇ ਹੁਣ ਪੇਸ਼ ਕਰਦੇ ਹਾਂ ਜੀ ਕੱਲ ਦੇ ਮੌਸਮ ਦਾ ਹਾਲ। ਕੱਲ ਸ਼ਨੀਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਇੱਕਾ ਦੁੱਕਾ ਮੀਂਹ ਪਵੇਗਾ ਤੇ ਵੱਧ ਤੋਂ ਵੱਧ ਤਾਪਮਾਨ ਰਹਿ ਸਕਦਾ ਹੈ 19 ਡਿਗਰੀ। ਐਡੀਲੇਡ ਦੇ ਵਿੱਚ ਮੀਂਹ ਵਧੇਗਾ, ਤਾਪਮਾਨ 15 ਡਿਗਰੀ। ਮੈਲਬਨ ਦੇ ਵਿੱਚ ਹਵਾਵਾਂ ਚੱਲਣਗੀਆਂ ਅਤੇ ਮੀਂਹ ਵਧਣ ਦੀ ਉਮੀਦ ਹੈ, ਤਾਪਮਾਨ 13 ਡਿਗਰੀ। ਹੋਬਾਰਟ ਦੇ ਵਿੱਚ ਬੱਦਲਵਾਈ ਰਹੇਗੀ, 13 ਡਿਗਰੀ। ਕੈਨਬਰਾ ਦੇ ਵਿੱਚ ਸਵੇਰ ਸਮੇਂ ਧੁੰਦ ਪਏਗੀ, ਉਸ ਤੋਂ ਬਾਅਦ ਬੱਦਲਵਾਈ ਅਤੇ ਤਾਪਮਾਨ ਵੱਧ ਤੋਂ ਵੱਧ ਸਿਰਫ 10 ਡਿਗਰੀ। ਵੁਲੋਂਗੋਂਗ ਦੇ ਵਿੱਚ ਬੱਦਲਵਾਈ 16 ਡਿਗਰੀ। ਸਿਡਨੀ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ 16 ਡਿਗਰੀ। ਨਿਊ ਕਾਸਲ ਦੇ ਵਿੱਚ ਜ਼ਿਆਦਾ ਸਮਾਂ ਬੱਦਲਵਾਈ ਰਹੇਗੀ, 17 ਡਿਗਰੀ। ਬ੍ਰਿਸਬੇਨ ਦੇ ਵਿੱਚ ਧੁੱਪ ਚੜ੍ਹੀ ਰਹੇਗੀ, 21 ਡਿਗਰੀ। ਕੇਨਸ ਦੇ ਵਿੱਚ ਵੀ ਧੁੱਪ ਹੀ ਚੜ੍ਹੀ ਰਹੇਗੀ, 25 ਡਿਗਰੀ। ਅਤੇ ਇਸੇ ਪ੍ਰਕਾਰ ਡਾਰਵਨ ਦੇ ਵਿੱਚ ਵੀ ਜ਼ਿਆਦਾ ਸਮਾਂ ਧੁੱਪ ਹੀ ਖਿੜੀ ਰਹੇਗੀ, ਤਾਪਮਾਨ ਰਹੇਗਾ ਜੀ 28 ਡਿਗਰੀ। ਅਤੇ ਦੋਸਤੋ, ਇਹ ਸਨ ਅੱਜ ਦੀਆਂ ਖ਼ਬਰਾਂ।